ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਗ੍ਰੰਥੀ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 17ਵਾਂ ਅੰਗ, ਸਿੱਖਾਂ ਦਾ ਪ੍ਰਸਾਦ। ਖਾਲਸਾ ਸਮਾਚਾਰ ਦੇ ਪਾਠਕ ਜਾਣਦੇ ਹੀ ਹਨ ਕਿ ਗੁਰਮਰਿਆਦਾ ਦੀ ਇੱਕ ਵੱਡੀ ਰੀਤੀ ਸਿੱਖਾਂ ਦਾ ਪ੍ਰਸਾਦ ਹੁੰਦਾ ਹੈ, ਪਰ ਇਹ ਰੀਤੀ ਹੁਣ ਬਹੁਤ ਮੱਧਮ ਪੈਂਦੀ ਜਾਂਦੀ ਹੈ। ਸਿੱਖਾਂ ਦੇ ਘਰਾਂ ਵਿੱਚ ਜਿੱਥੇ ਆਨੰਦ ਮੰਗਲਾਚਾਰ ਖੁਸ਼ੀਆਂ ਦੇ ਦਿਨ ਵਿੱਚ ਸਿੱਖਾਂ ਦਾ ਪ੍ਰਸਾਦ ਹੋਇਆ ਕਰਦਾ ਸੀ, ਹੁਣ ਉਹ ਪ੍ਰਸਾਦ ਜਾਂ ਤਾਂ ਜ਼ਿਆਫਤਾਂ ਦੇ ਅਸੂਲ ਪਰ ਬਦਲਦਾ ਜਾਂਦਾ ਹੈ ਜਾਂ ਬ੍ਰਹਮ ਭੋਜਾਂ ਦੇ ਅਸੂਲ ਨੂੰ ਪਕੜ ਰਿਹਾ ਹੈ। ਜੇ ਕੋਈ ਸਿੱਖ ਦੂਜੇ ਸਿੱਖ ਪਾਸ ਬੇਨਤੀ ਕਰਦਾ ਹੈ ਕਿ ਭਾਈ ਸਾਹਿਬ ਜੀ, ਮੇਰੇ ਘਰ ਅੱਜ ਸਿੱਖਾਂ ਦਾ ਪ੍ਰਸਾਦ ਹੈ, ਆਪ ਨੇ ਕਿਰਪਾ ਕਰਕੇ ਮੇਰੀ ਕੁਟੀਆ ਵਿੱਚ ਚਰਨ ਪਾ ਕੇ ਮੇਰੇ ਗ੍ਰਹਿ ਨੂੰ ਪਵਿੱਤਰ ਕਰਨ, ਤਾਂ ਅੱਗੋਂ ਜਵਾਬ ਮਿਲਦਾ ਹੈ, ਭਾਈ ਸਾਡਾ ਆਉਣਾ ਨਹੀਂ ਬਣਦਾ ਕਿਉਂਕਿ ਅਸੀਂ ਬਿਹੰਗਮ ਨਹੀਂ ਹਾਂ। ਬਿਹੰਗਮ ਤਾਂ ਸਾਰੇ ਹੀ ਸਿੱਖ ਹਨ, ਕਿਉਂਕਿ ਹੰਗਤਾਂ ਦਾ ਅਸੂਲ ਸਿੱਖੀ ਦੇ ਅਸੂਲਾਂ ਦੇ ਵਿਰੁੱਧ ਹੈ, ਪਰ ਇਹਨਾਂ ਸੱਜਣਾਂ ਯਾਨੀ ਬਿਹੰਗਮਾਂ ਨੇ ਭੰਗਣ, ਸੁਸਤ, ਕਾਹਲ, ਵਜੂਦ, ਨਿਕੰਮੇ ਆਦਮੀਆਂ ਦੀ ਇੱਕ ਜਮਾਤ ਸਿੱਖਾਂ ਵਿੱਚ ਪੈਦਾ ਕਰ ਦਿੱਤੀ ਹੈ, ਜੋ ਮੁਫਤਖੋਰੇ ਰਹਿ ਕੇ ਸਾਰੀਆਂ ਰਕਮਾਂ ਦੀਆਂ ਕਾਰਾਂ ਕੰਮਾਂ ਨੂੰ ਛੱਡ ਕੇ ਸਿਰਫ ਲੋਕਾਂ ਦੇ ਘਰ ਰੋਟੀਆਂ ਖਾਣ ਦਾ ਹੀ ਵੱਲ ਸਿੱਖ ਗਈ ਹੈ। ਸਿੱਖਾਂ ਦਾ ਪ੍ਰਸਾਦ ਸਿਰਫ ਸਹੋਦਰਤਾ ਦੇ ਅਸੂਲ ਨੂੰ ਵਧਾਉਣ ਦੀ ਖਾਤਰ ਗੁਰੂ ਸਾਹਿਬਾਨ ਨੇ ਜਾਰੀ ਕੀਤਾ ਸੀ, ਨਾ ਕਿ ਮੁਫਤਖੋਰੇ ਆਦਮੀਆਂ ਨੂੰ ਨਿਕੰਮਾ ਬਣਾਉਣ ਖਾਤਰ। ਜੇ ਮੁਫਤਖੋਰਿਆਂ ਦੇ ਟੋਲੇ ਪੈਦਾ ਕਰਨ ਦਾ ਸਾਧਨ ਸਿੱਖਾਂ ਦਾ ਪ੍ਰਸਾਦ ਸੀ ਤਾਂ ਫਿਰ ਬ੍ਰਹਮ ਭੋਜ ਵਿੱਚ ਕੀ ਨੁਕਸ ਸੀ? ਬ੍ਰਾਹਮਣ ਤਾਂ ਕੁਝ ਨਾ ਕੁਝ ਪੜ੍ਹਦੇ ਵਿਚਾਰਦੇ ਹਨ, ਪਰ ਸਿੱਖਾਂ ਵਿੱਚ ਅੱਜ ਕੱਲ੍ਹ ਬਹੁਤੇ ਲੋਕ ਜੋ ਬਿਹੰਗਮੀ ਸਧਾਵਣ ਦਾ ਫਖਰ ਕਰਦੇ ਹਨ, ਸੋ ਤਾਂ ਖਾਲੀ ਛੱਕਣ ਅਤੇ ਸੌਣ ਵਿੱਚ ਸਮਾਂ ਲਗਾਉਂਦੇ ਹਨ। ਹਾਂ, ਜੇ ਉਸੇ ਪਿੱਛੇ ਕਹੇ ਮਿੱਤਰ ਨੂੰ ਕਹੀਏ ਕਿ ਭਾਈ ਸਾਹਿਬ, ਆਜ ਹਮਾਰੇ ਘਰ ਮੇਂ ਆਪਕੀ ਜ਼ਿਆਫਤ ਹੈ, ਫਲਾਂ ਵਕਤ ਪਰ ਤਸ਼ਰੀਫ ਲਾਈਏ, ਤਾਂ ਬਸ ਦਰਖਾਸਤ ਕਬੂਲ ਹੋਣ ਵਿੱਚ ਕੁਝ ਵੀ ਚਿਰ ਨਹੀਂ ਲੱਗਦਾ। ਉਸੇ ਵੇਲੇ ਖਿੜੇ ਮੱਥੇ ਜਵਾਬ ਮਿਲਦਾ ਹੈ, ਬਹੁਤ ਅੱਛਾ ਸਾਹਿਬ, ਐਨ ਵਕਤ ਪਰ ਇਹ ਬੰਦਾ ਹਾਜ਼ਰ ਹੋਊਗਾ। ਹੁਣ ਸੁਣੋ, ਸਿੱਖਾਂ ਦੇ ਪ੍ਰਸਾਦ ਵੇਲੇ ਕੀ ਹੁੰਦਾ ਹੈ ਅਤੇ ਜ਼ਿਆਫਤ ਵੇਲੇ ਕੀ? ਸਿੱਖਾਂ ਦੇ ਪ੍ਰਸਾਦ ਵੇਲੇ ਘਰ ਆਏ ਹੋਏ ਸਿੱਖਾਂ ਦੇ ਘਰ ਵਾਲੇ ਸੱਜਣ ਭਾਵੇਂ ਮਰਦ ਹੋਣ ਭਾਵੇਂ ਇਸਤਰੀਆਂ ਚਰਨ ਧੁਆਉਣ, ਹੱਥ ਧੁਆਉਣ ਲੱਗ ਜਾਂਦੇ ਹਨ, ਸਿੱਖ ਸ਼ਬਦ ਪੜ੍ਹਦੇ ਹਨ, ਘਰ ਵਾਲੇ ਲੰਗਰ ਵਿੱਚ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸਾਂ ਸੋਧ ਕੇ ਪ੍ਰਸਾਦ ਪਰੋਸਦੇ ਹਨ। ਜਦ ਪਰੋਸ ਚੁੱਕਦੇ ਹਨ, ਸ਼ਬਦਾਂ ਦਾ ਭੋਗ ਪੈਂਦਾ ਹੈ, ਸਿੱਖ ਪ੍ਰਸਾਦ ਛਕਦੇ ਹਨ। ਜਦ ਛਕ ਚੁੱਕਦੇ ਹਨ ਤਾਂ ਘਰ ਵਾਲੇ ਚੁੱਲ੍ਹੇ ਕਰਾਉਣ ਅਤੇ ਹੱਥ ਧੁਆਉਣ ਦੀ ਸੇਵਾ ਕਰਦੇ ਹਨ। ਉਪਰੰਤ ਜਿਉਂ ਜਿਉਂ ਸਿੱਖ ਘਰੋਂ ਬਾਹਰ ਜਾਣ ਲੱਗਦੇ ਹਨ, ਘਰ ਵਾਲੇ ਹਰ ਇੱਕ ਸਿੱਖ ਅੱਗੇ ਸੀਸ ਨਿਵਾ ਕੇ ਫਤਿਹ ਗਜਾਉਂਦੇ ਹਨ, ਪਰ ਜ਼ਿਆਫਤ ਵੇਲੇ ਨਾ ਤਾਂ ਲੰਗਰ ਵਿੱਚ ਆਨੰਦ ਸਾਹਿਬ ਦਾ ਪਾਠ ਹੁੰਦਾ ਹੈ, ਨਾ ਅਰਦਾਸਾ। ਮਹਿਮਾਨ ਆਏ, ਮੇਜ਼ ਦੇ ਗਿਰਦੇ ਕੁਰਸੀਆਂ ਪਰ ਬੈਠ ਗਏ ਜਾਂ ਦਰੀ ਪਰ ਸਜ ਗਏ, ਹੱਥ ਧੋਤੇ ਜਾਂ ਨਾ ਧੋਤੇ, ਨੌਕਰ ਪ੍ਰਸਾਦ ਪਰੋਸ ਕੇ ਲਿਆਏ, ਨਾ ਸ਼ਬਦ ਬਾਣੀ, ਨਾ ਕੋਈ ਧਰਮ ਕਾਰਜ, ਸਿਰਫ ਖਾਣਾ ਖਾਇਆ, ਗੱਪਾਂ ਹਾਕੀਆਂ ਅਤੇ ਘਰਾਂ ਨੂੰ ਤੁਰ ਗਏ। ਜੇ ਖਾਣਾ ਚੰਗਾ ਹੋਇਆ ਤਾਂ ਬਣਾਉਣ ਵਾਲਿਆਂ ਦੀ ਤਾਰੀਫ ਹੋ ਗਈ, ਨਹੀਂ ਤਾਂ ਵਿੰਗੇ ਮੂੰਹ ਘਰ ਵਿੱਚੋਂ ਨਿਕਲਦਿਆਂ ਹੀ ਜ਼ਿਆਫਤ ਦੇਣ ਵਾਲੇ ਉੱਪਰ ਰਿਮਾਰਕ ਪਾਸ ਕਰਕੇ ਅਰਥਾਤ ਖਾਣੇ ਦੇ ਨੁਕਸ ਤਾਰੀਫ ਵਾਲੇ ਪਦਾਂ ਵਿੱਚ ਮਖੌਲ ਦੇ ਤੌਰ 'ਤੇ ਬੋਲਦੇ ਗਏ। ਪਹਿਲੇ ਪ੍ਰਸਾਦ ਨੇ ਤਾਂ ਸਹੋਦਰਤਾ, ਨਿਮਰਤਾ, ਭਜਨ, ਧਰਮ ਭਾਵ ਸਿਖਾਇਆ ਸੀ, ਪਰ ਦੂਜੇ ਨੇ ਚਾਰਯਾਰੀ, ਹੰਕਾਰ, ਨੁਕਤਾਚੀਨੀ ਅਤੇ ਮਖੌਲ ਦਾ ਸਬਕ ਸਿਖਾਇਆ। ਜੇ ਜ਼ਿਆਫਤ ਨੂੰ ਧਰਮ ਭਾਵਨਾ ਵਿੱਚ ਉਲਟਣਾ ਹੋਇਆ ਤਾਂ ਇਸ ਦਾ ਨਾਮ ਪ੍ਰੀਤੀ ਭੋਜਨ ਰੱਖ ਦਿੱਤਾ, ਪਰ ਖੋਤੇ ਦਾ ਨਾਮ ਘੋੜਾ ਰੱਖਣ ਨਾਲ ਉਹ ਘੋੜਾ ਨਹੀਂ ਹੋ ਜਾਂਦਾ। ਤਿਵੇਂ ਪ੍ਰੀਤੀ ਭੋਜਨ ਰੱਖਣ ਨਾਲ ਜ਼ਿਆਫਤ ਸਿੱਖਾਂ ਦਾ ਪ੍ਰਸਾਦ ਨਹੀਂ ਬਣ ਸਕਦੀ। ਇਸ ਤਰ੍ਹਾਂ ਇਹ ਉੱਤਮ ਗੁਰਰੀਤੀ ਹੁਣ ਜ਼ਿਆਫਤ ਜਾਂ ਨਾਮ ਮਾਤਰ ਬਿਹੰਗਮ ਭੋਜਨ ਵਿੱਚ ਤਬਦੀਲੀ ਖਾਂਦੀ ਜਾਂਦੀ ਹੈ। ਕਾਰਨ ਕੀ ਹੈ? ਇਹ ਕਿ ਚੰਗੇ ਗ੍ਰੰਥੀ ਸਿੱਖਾਂ ਦੇ ਪ੍ਰਸਾਦ ਦੇ ਅਸੂਲ ਦੱਸਣ ਵਾਲੇ ਨਹੀਂ ਹਨ। ਜੇ ਕਦੀ ਗ੍ਰੰਥੀ ਐਸੇ ਹੁੰਦੇ ਤਾਂ ਉਹ ਸੰਗਤਾਂ ਵਿੱਚੋਂ ਸਹੋਦਰਤਾ ਦੇ ਅਸੂਲ ਨੂੰ ਸਿੱਖਾਂ ਦੇ ਪ੍ਰਸਾਦ ਦੁਆਰਾ ਘਟਣ ਨਾ ਦਿੰਦੇ। ਨਤੀਜਾ ਇਹ ਹੁੰਦਾ ਕਿ ਸਿੱਖਾਂ ਦੇ ਪ੍ਰਸਾਦ ਵੇਲੇ ਕਿਰਤੀ ਅਥਵਾ ਪੜ੍ਹੇ ਲਿਖੇ ਸੱਜਣ ਨੱਕ ਨਾ ਵੜਦੇ, ਸਗੋਂ ਸਿੱਖਾਂ ਦੇ ਪ੍ਰਸਾਦ ਵਿੱਚ ਬੜੀ ਖੁਸ਼ੀ ਨਾਲ ਸ਼ਾਮਲ ਹੁੰਦੇ, ਭਜਨ ਬਾਣੀ ਦਾ ਹਿੱਸਾ ਲੈਂਦੇ ਅਤੇ ਪ੍ਰਸਾਦ ਦੇ ਮਗਰੋਂ ਇਕਾਂਤ ਬੈਠ ਕੇ ਪੰਥ ਉੱਨਤੀ ਅਤੇ ਸਿੱਖੀ ਦੇ ਵਾਅਦੇ ਦੇ ਗੁਰਮਤੇ ਇਕੱਤਰ ਹੋ ਕੇ ਵਿਚਾਰਦੇ, ਜਿਸ ਕਰਕੇ ਸਿੱਖੀ ਨੂੰ ਲਾਭ ਪਹੁੰਚਦਾ ਅਤੇ ਖਾਲਸਾ ਪੰਥ ਦੇ ਜ਼ਿੰਮੇ ਜੋ ਸੇਵਾ ਹੈ ਉਹ ਸਾਂਝੀ ਵਿਚਾਰ ਨਾਲ ਕਿਸੇ ਨਾ ਕਿਸੇ ਤਰੀਕੇ ਮਗਰੋਂ ਹੋ ਸਕਦੀ। ਵੱਡੀ ਬਾਤ ਇਹ ਹੈ ਕਿ ਮੁਫਤਖੋਰੇ ਲੋਕ ਵੀ ਪੰਥ ਵਿੱਚ ਨਾ ਵੱਧਦੇ, ਉਹ ਕਿਸੇ ਨਾ ਕਿਸੇ ਕਾਰ ਵਿਹਾਰ ਵਿੱਚ ਲੱਗ ਕੇ ਆਪਣਾ ਨਿਰਵਾਹ ਵੀ ਕਰਦੇ ਅਤੇ ਪੰਥ ਦੀ ਸੇਵਾ ਵੀ ਕਰਦੇ। ਅਸਾਂ ਨੇ ਇੱਕ ਵਾਰੀ ਪੰਥ ਦੇ ਹੀਰਿਆਂ ਵਿਦਿਆਵਾਨਾਂ ਦੀ ਸੇਵਾ ਵਿੱਚ ਸਿੱਖਾਂ ਦੇ ਪ੍ਰਸਾਦ ਵਿੱਚ ਸ਼ਾਮਲ ਹੋਣ ਵਾਸਤੇ ਬੇਨਤੀ ਕੀਤੀ, ਪਰ ਸਾਨੂੰ ਨਿਰਾਸ਼ ਹੀ ਰਹਿਣਾ ਪਿਆ, ਉਹ ਸੱਜਣ ਸ਼ਰੀਕ ਨਾ ਹੋਏ। ਕਾਰਨ ਸਿਰਫ ਇਹ ਕਿ ਸਿੱਖਾਂ ਦਾ ਪ੍ਰਸਾਦ ਪਦ ਹੁਣ ਕਿਤੇ ਕਿਤੇ ਬਦਨਾਮ ਹੋ ਗਿਆ ਹੈ। ਖਾਲਸਾ ਭਾਈ ਜੋ ਵਿਦਿਆਵਾਨ ਜਾਂ ਸਾਹਿਬੇ ਰੁਤਬਾ ਹਨ, ਉਹ ਆਪਣੀ ਵਿੱਦਿਆ ਜਾਂ ਰੁਤਬੇ ਦੇ ਮਾਣ ਵਿੱਚ ਸਿੱਖਾਂ ਦੇ ਪ੍ਰਸਾਦ ਦੇ ਅਸਲ ਅਸੂਲ ਤੋਂ ਅਗਿਆਤ ਹੋ ਕੇ ਸ਼ਾਮਲ ਹੋਣਾ ਆਪਣੀ ਕਸਰੇ ਸ਼ਾਨ ਸਮਝਦੇ ਹਨ। ਸਮਝਣ ਵੀ ਕਿਉਂ ਨਾ, ਜਦ ਪ੍ਰਸਾਦ ਕਰਨ ਵਾਲੇ ਉਹਨਾਂ ਨੂੰ ਮੰਗਤਿਆਂ ਦੇ ਨਾਲ ਬਿਠਾਉਣਾ ਚਾਹੁਣ ਤਾਂ ਉਹ ਕਿਸ ਤਰ੍ਹਾਂ ਬੈਠਣ। ਪਰ ਅਸਾਂ ਐਸੇ ਮੰਗਤਿਆਂ ਨੂੰ ਨਹੀਂ ਸੀ ਸਦਿਆ, ਪਰ ਫਿਰ ਵੀ ਸਿੱਖਾਂ ਦਾ ਪ੍ਰਸਾਦ ਲਿਖਣ ਦੇ ਕਾਰਨ ਸੱਜਣਾਂ ਨੂੰ ਬੁਲਾਉਣ ਵਿੱਚ ਅਸੀਂ ਨਾਕਾਮਯਾਬ ਹੀ ਰਹੇ ਸਾਂ। ਪਰ ਜੇ ਚੰਗੇ ਗ੍ਰੰਥੀ ਦੂਰਅੰਦੇਸ਼ ਅਤੇ ਪੜ੍ਹੇ ਲਿਖੇ ਪੰਥ ਵਿੱਚ ਬਹੁਤ ਆਉਂਦੇ ਤਾਂ ਮੰਗਤ ਵਾਦੇ ਨੂੰ ਕਦੀ ਸਿੱਖਾਂ ਦੇ ਪ੍ਰਸਾਦ ਵਿੱਚ ਸੱਦਣ ਦਾ ਉਪਦੇਸ਼ ਨਾ ਦਿੰਦੇ, ਕਿਉਂਕਿ ਮੰਗ ਕੇ ਖਾਣਾ ਸਿੱਖਾਂ ਦਾ ਕੰਮ ਨਹੀਂ ਹੈ, ਸਿੱਖਾਂ ਦਾ ਕੰਮ ਕਿਰਤ ਕਰਕੇ ਖਾਣ ਦਾ ਹੈ। ਪਰ ਜੋ ਅਸਲ ਅਨਾਥ ਅਪਾਹਜ ਹੋਵੇ ਸੋ ਬੇਸ਼ੱਕ ਸਿੱਖਾਂ ਦੀ ਕਮਾਈ ਪਰ ਨਿਰਵਾਹ ਕਰੇ। ਹਾਂ, ਜੋ ਭਜਨ ਬਾਣੀ ਦੇ ਪਿਆਰੇ ਹਨ ਸੋ ਸੱਚੇ ਬਿਆੰਗਮ ਹਨ ਅਤੇ ਸਤਿਕਾਰਯੋਗ ਹਨ, ਪਰ ਚੰਗੇ ਰਿਸ਼ਟ ਪੁਸ਼ਟ ਹਟੇ ਕਟੇ ਮੁਸ਼ਟੰਡੇ ਜੋ ਹਰ ਵੇਲੇ ਦੁਰਬਚਨ ਬੋਲਦੇ, ਭੰਗਾ ਪੀ ਕੇ ਸਮਾਂ ਵਿਅਰਥ ਗਵਾਉਂਦੇ ਹਨ, ਸੋ ਅਨਾਥ ਨਹੀਂ ਹਨ। ਗੁਰਵਾਕ ਹੈ, ਅਭਿਆਗਤ ਇਹ ਨਾ ਆਖੀਐ ਜਿਨਕੇ ਮਨ ਮੈਂ ਭਰਮ, ਤਿਨਕੇ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ, ਅਭੈ ਨਿਰੰਜਨ ਪਰਮ ਪਦ ਤਾਂ ਕਾ ਭੀਖ ਕੋਏ। ਸੋ ਸੱਜਣੋ, ਜੇ ਇਸ ਤਰਫ ਦਾ ਵਾਅਦਾ ਵੀ ਲੋਚਦੇ ਹੋ ਅਤੇ ਸਹੋਦਰਤਾ ਦੇ ਅਸੂਲ ਨੂੰ ਸਿੱਖੀ ਵਿੱਚ ਵਧਾਉਣਾ ਚਾਹੁੰਦੇ ਹੋ ਤਾਂ ਸਿੱਖਾਂ ਵਿੱਚ ਵਿਚਾਰ ਸ਼ਕਤੀ ਪੈਦਾ ਕਰੋ, ਪਰ ਧਾਰਮਿਕ ਵਿਚਾਰ ਸ਼ਕਤੀ ਚੰਗੇ ਗ੍ਰੰਥੀਆਂ ਦੇ ਬਿਨਾਂ ਹਾਸਲ ਨਹੀਂ ਹੋ ਸਕਦੀ, ਜਿਸ ਕਰਕੇ ਚੰਗੇ ਪੜ੍ਹੇ ਲਿਖੇ ਗ੍ਰੰਥੀ ਪੈਦਾ ਕਰੋ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜਿਹਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।